ਵਿਸ਼ੇਸ਼ ਮੁੱਦੇ ਦੇ ਉੱਤੇ ਬੋਲਣ ਦੀ ਬਜਾਏ ਜਿਹੜੀ ਅਪਰੋਚ ਹੈ ਸਾਰੇ ਸਮੇਂ ਦੇ ਵਿੱਚ ਵੱਖ ਵੱਖ ਮੁੱਦਿਆਂ ਨੂੰ ਮੁਖਾਤਿਬ ਹੋਣ ਲਈ ਅਸੀਂ ਅਪਣਾਉਂਦੇ ਰਹੇ ਹਾਂ, ਉਹਦੇ ਸੰਬੰਧ ਦੇ ਵਿੱਚ ਮੇਰੀ ਇੱਛਾ ਹੈ ਗੱਲ ਕਰਨ ਦੀ। ਪਹਿਲੀ ਗੱਲ ਤਾਂ ਮੈਂ ਰਸਮੀ ਤੌਰ ਦੇ ਉੱਤੇ ਇਸ ਗੱਲ ਦੀ ਵਧਾਈ ਦਿੰਦਾ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਓਪਨ ਡਿਸਕਸ਼ਨ ਰੱਖੀ ਇਸ ਇਸ਼ੂਜ਼ ਦੇ ਉੱਤੇ। ਜਿਹੜੀ ਪੰਥ ਦੀ ਬੜੀ ਪੁਰਾਣੀ ਪਿਰਤ ਹੈ ਜਿਹੜੀ ਹੌਲੀ ਹੌਲੀ ਆਪਾਂ ਭੁੱਲਦੇ ਜਾ ਰਹੇ, ਉਹਨੂੰ ਸੁਰਜੀਤ ਕਰਨ ਦੇ ਲਈ ਇਹਨਾਂ ਦੀ ਵਧਾਈ ਹੈ। ਜਿਹੜਾ ਮੇਰਾ ਕੰਸਰਨ ਹੈ ਇਸ ਸਾਰੇ ਮਸਲੇ ਦੇ ਵਿੱਚ, ਅਸੀਂ ਪੋਲੀਟਿਕਸ ਕਰ ਰਹੇ ਹਾਂ ਸਰਬੱਤ ਦੇ ਭਲੇ ਦੇ ਲਈ, ਪੰਜਾਬ ਦੇ ਲੋਕਾਂ ਦੇ ਭਲੇ ਦੇ ਲਈ, ਅਤੇ ਪੋਲੀਟਿਕਸ ਦੇ ਵਿੱਚ ਜੇ ਤੁਸੀਂ ਭਲਾ ਕਰਨਾ ਹੈ ਤਾਂ ਉਹਦੇ ਵਿੱਚ ਤੁਹਾਡਾ ਇਨਫਲੂਐਂਸ ਚਾਹੀਦਾ ਹੈ, ਪ੍ਰਭਾਵ ਚਾਹੀਦਾ। ਬਟ ਆਪਣੇ ਵਿਚਾਰ ਕਰਨ ਦਾ ਮਸਲਾ ਇਹ ਹੈ ਕਿ ਪਿਛਲੇ ਲਗਭਗ 3 ਕੁ ਦਹਾਕਿਆਂ ਤੋਂ ਅਸੀਂ ਲਗਾਤਾਰ ਲੋਕਾਂ ਦੇ ਹਿੱਤਾਂ ਦੇ ਵਿੱਚ ਸਟਰਗਲ ਕਰ ਰਹੇ ਹਾਂ, ਉਹਦੇ ਬਾਵਜੂਦ ਸਾਡਾ ਜਿਹੜਾ ਇਨਫਲੂਐਂਸ ਹੈ ਉਹ ਵਧਣ ਦੀ ਬਜਾਏ ਘੱਟ ਰਿਹਾ। ਜਿਹੜੀਆਂ ਧਿਰਾਂ ਸਪਸ਼ਟ ਰੂਪ ਦੇ ਵਿੱਚ ਜਿਨ੍ਹਾਂ ਦੇ ਬਾਰੇ ਮਤਲਬ ਹੁਣ ਪਰਦੇ ਚੱਕ ਹੋ ਗਏ ਆ ਕਿ ਇਹ ਨਾ ਪੰਜਾਬ ਦੇ ਹਿੱਤ 'ਚ ਕਦੇ ਇਹਨਾਂ ਨੇ ਕੁਛ ਕੀਤਾ, ਨਾ ਪੰਥ ਦੇ ਹਿੱਤ ਦੇ ਵਿੱਚ, ਉਹਨਾਂ ਦਾ ਪ੍ਰਭਾਵ ਅਜੇ ਵੀ ਘਟਿਆ ਹੈ ਬਟ ਖਤਮ ਨਹੀਂ ਹੋਇਆ ਹੈ। ਇਹ ਸਾਡੇ ਲਈ ਸੋਚਣ ਦਾ ਮਸਲਾ ਹੈ ਕਿ ਇਹ ਕਿਉਂ ਹੋ ਰਿਹਾ। ਉਹਦੇ ਸੰਬੰਧੀ ਮੇਰੀਆਂ 2-3 ਨੁਕਤੇ ਹੈਗੇ ਆ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਕਿ ਇੱਕ ਤਾਂ ਜਦੋਂ ਤੁਹਾਡਾ ਇਨਫਲੂਐਂਸ ਘਟ ਰਿਹਾ ਹੈ ਜਾਂ ਨਹੀਂ ਬਣ ਰਿਹਾ, ਉਹਦੇ ਵਿੱਚ 3 ਵਜ੍ਹਾ ਹੁੰਦੀਆਂ ਨੇ ਮੁੱਖ ਤੌਰ 'ਤੇ। ਇੱਕ ਵਜ੍ਹਾ ਤਾਂ ਇਹ ਕਿ ਆਪਾਂ ਨੂੰ ਪੜਚੋਲ ਕਰਨੀ ਬਣਦੀ ਕਿ ਸਾਡੀ ਕ੍ਰੈਡੀਬਿਲਟੀ, ਸਾਡੀ ਜਿਹੜੀ ਵਿਸ਼ਵਾਸ ਯੋਗਤਾ ਉਹ ਕਿੰਨੀ ਕੁ ਹੈ। ਜੇ ਕ੍ਰੈਡੀਬਿਲਟੀ ਜਾਂ ਵਿਸ਼ਵਾਸ ਯੋਗਤਾ ਨਾ ਹੋਏ ਤਾਂ ਤੁਸੀਂ ਕਿੰਨੇ ਮਰਜ਼ੀ ਚੰਗੇ ਇਸ਼ੂ ਚੁੱਕ ਲਓ, ਲੋਕ ਤੁਹਾਡੇ ਨਾਲ ਖੜ੍ਹਦੇ ਨਹੀਂ। ਦੂਜਾ ਮਸਲਾ ਇਹ ਹੈ ਕਿ ਕਈ ਵਾਰ ਕ੍ਰੈਡੀਬਿਲਟੀ ਹੁੰਦੀ ਹੈ ਤੁਹਾਡੀ, ਦੂਜਾ ਮਸਲਾ ਇਹ ਹੈ ਕਿ ਤੁਹਾਡੀ ਪ੍ਰੋਪਰ ਲੀਡਰਸ਼ਿਪ ਦੇਣ ਦੀ ਕਪੈਸਿਟੀ ਨਹੀਂ ਹੁੰਦੀ, ਕੈਪੇਬਿਲਿਟੀ ਨਹੀਂ ਹੁੰਦੀ। ਉਹਦੇ ਕਰਕੇ ਕ੍ਰੈਡੀਬਿਲਟੀ, ਇਮਾਨਦਾਰੀ ਦੀ ਤੁਹਾਡੀ ਸਥਾਪਿਤ ਹੋ ਜਾਂਦੀ ਆ, ਬਟ ਅਸੀਂ ਬਹੁਤ ਵੱਡੇ ਸਮੂਹ ਨੂੰ ਆਪਣੇ ਨਾਲ ਲੈ ਕੇ ਚੱਲਣ ਦੇ ਸਮਰੱਥ ਨਹੀਂ ਹੋ ਪਾ ਰਹੇ ਹੁੰਦੇ। ਇਹ ਵੀ ਆਪਣੇ ਦੇਖਣ ਦਾ, ਸੋਚਣ ਦਾ ਮਸਲਾ ਹੈ। ਅਤੇ ਤੀਜਾ, ਕਈ ਵਾਰੀ ਇਹ ਹੁੰਦਾ ਕਿ ਸਾਡੇ ਕੋਲ ਕੈਪੇਬਿਲਿਟੀ ਵੀ ਹੈਗੀ ਆ, ਸਾਡੀ ਕ੍ਰੈਡੀਬਿਲਿਟੀ ਵੀ ਹੈਗੀ ਆ, ਉਹਦੇ ਬਾਵਜੂਦ ਜੇ ਇਨਫਲੂਐਂਸ ਨਹੀਂ ਬਣ ਰਿਹਾ ਤਾਂ ਇਹ ਸੋਚਣਾ ਬਣਦਾ ਕਿ ਸਾਡਾ ਜਿਹੜਾ ਪੈਂਤੜਾ ਹੈ, ਸਟ੍ਰੈਟਜੀ ਹੈ, ਉਹਦੇ 'ਚ ਤਾਂ ਨਹੀਂ ਕੋਈ ਨੁਕਸ। ਤੋ ਆਪਣੇ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੀਆਂ ਸਾਨੂੰ ਹਾਰਾਂ ਮਿਲ ਰਹੀਆਂ ਨੇ, ਖਾਸ ਕਰ ਆਹ 2-3 ਹਾਰਾਂ ਮੈਂ ਜ਼ਰੂਰ ਗਿਣੂੰਗਾ, ਪਿਛਲੀ ਵਿਧਾਨ ਸਭਾ ਦੀ, ਲੋਕ ਸਭਾ ਦੀ ਔਰ ਬਰਗਾੜੀ ਮੋਰਚੇ ਦੀ, ਬੈਕ ਟੂ ਬੈਕ ਮਤਲਬ ਵੱਡੀਆਂ ਹਾਰਾਂ ਨੇ, ਉਹਦੇ ਉਹਦੇ ਮੱਦੇਨਜ਼ਰ ਸਾਨੂੰ ਇਹ 3 ਚੀਜ਼ਾਂ ਆਪਣੇ ਬਾਰੇ ਸੋਚਣੀਆਂ ਬਣਦੀਆਂ ਨੇ ਕਿ ਸਾਡੀ ਵਿਸ਼ਵਾਸ ਯੋਗਤਾ, ਸਾਡੀ ਕੈਪੇਬਿਲਿਟੀ ਅਤੇ ਸਾਡਾ ਪੈਂਤੜਾ। ਜੇ ਤੁਸੀਂ ਇਹ 3 ਨਹੀਂ ਸੋਚੋਗੇ ਤਾਂ ਮੇਰੇ ਖਿਆਲ 'ਚ ਭਵਿੱਖ ਦੇ ਵਿੱਚ ਸਾਡਾ ਇਨਫਲੂਐਂਸ ਵਧੇਗਾ ਨਹੀਂ, ਹੋਰ ਘਟੇਗਾ ਹੀ ਇਸ ਤੋਂ। ਅਤੇ ਦੂਸਰਾ ਨੁਕਤਾ ਮੇਰਾ ਜਿਹੜਾ ਹੈਗਾ ਹੈ ਕਹਿਣ ਦਾ, ਉਹ ਇਹ ਕਿ ਪਿਛਲੇ 3 ਦਹਾਕਿਆਂ ਤੋਂ 84 ਤੋਂ 84 ਦੇ ਘੱਲੂਘਾਰੇ ਤੋਂ ਬਾਅਦ, ਜਦੋਂ ਤੋਂ ਸਿੱਖਾਂ ਦੀ ਜਾਂ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਬਿਲਕੁਲ ਬਦਲੀਆਂ ਨੇ, ਉਸ ਤੋਂ ਬਾਅਦ ਹਿੰਦੁਸਤਾਨ ਦੇ ਅਤੇ ਇਸ ਖਿੱਤੇ ਦੇ ਹਾਲਾਤ ਬਿਲਕੁਲ ਬਦਲ ਗਏ ਨੇ। ਮਸਲਨ ਕਿ ਜਿਸ ਵਕਤ 84  'ਚ ਅਸੀਂ ਇਹ ਸਾਰੀ ਸਟਰਗਲ ਸ਼ੁਰੂ ਕੀਤੀ, ਉਸ ਵਕਤ ਸੈਂਟਰ ਦੇ ਵਿੱਚ ਜਿਹੜੀ ਧਿਰ ਫੈਸਲੇ ਲੈਂਦੀ ਸੀਗੀ ਉਹ ਲੈਫਟਿਸਟ ਸੀਗੀ ਜਾਂ ਸੈਂਟਰਿਸਟ ਸੀਗੀ ਪੋਲੀਟੀਕਲ ਥਿਊਰੀ ਦੇ ਹਿਸਾਬ ਨਾਲ, ਅਤੇ ਹੁਣ ਉਹ ਰਾਈਟ ਹੈ ਅਤੇ ਐਕਸਟ੍ਰੀਮ ਰਾਈਟ ਹੈ। ਅਤੇ ਪਹਿਲਾਂ ਜਿਸ ਤਰ੍ਹਾਂ ਦੀ ਧਿਰ ਸੀਗੀ ਸੈਂਟਰ ਦੇ ਵਿੱਚ, ਉਹ ਕਿਸੇ ਇੱਕ ਲੈਵਲ 'ਤੇ ਤੁਹਾਨੂੰ ਇਨਕਲੂਡ ਕਰਨ ਦੇ, ਚਾਹੇ ਉਹ ਡਰਾਮੇ ਹੀ ਰਚਦੀ ਸੀਗੀ ਬਟ ਉਹ ਕਰਦੀ ਸੀਗੀ। ਹੁਣ ਵਾਲੀ ਧਿਰ ਬਿਲਕੁਲ ਐਕਸਕਲੂਸਿਵਲੀ ਉਹ ਕਹਿੰਦੀ ਆ ਕਿ ਸਾਡਾ ਇੱਕ ਹੀ ਧਿਰ ਦਾ ਹਿੰਦੂਤਵ ਦਾ ਰਾਜ ਹੈ, ਉਸ ਧਿਰ ਦੇ ਨਾਲ ਤੁਹਾਡੀ ਫਾਈਟ ਹੈ। ਅਤੇ ਦੂਜਾ ਮਸਲਾ ਇੱਕ ਜਿਹੜਾ ਬਹੁਤ ਜ਼ਿਆਦਾ ਅਸਰਦਾਇਕ ਹੋ ਰਿਹਾ ਉਹ ਇਹ ਆ ਕਿ ਜਿਹੜੀਆਂ 91 ਤੋਂ ਬਾਅਦ ਲਿਬਰਲਾਈਜੇਸ਼ਨ ਦੀਆਂ, ਪ੍ਰਾਈਵੇਟਾਈਜੇਸ਼ਨ ਦੀਆਂ ਅਤੇ ਗਲੋਬਲਾਈਜੇਸ਼ਨ ਦੀਆਂ ਪਾਲਿਸੀਜ਼ ਆਈਆਂ, ਉਹਦੇ ਕਰਕੇ ਸਾਡੀ ਸੋਸ਼ਲ ਰਿਐਲਿਟੀ ਬਦਲ ਗਈ ਹੈ। ਲੋਕ ਆਪਣੀਆਂ ਪਰਸਨਲ ਉਮੰਗਾਂ ਜਾਂ ਪਰਸਨਲ ਜਿਹੜੀਆਂ ਲੋੜਾਂ ਆ ਉਹ ਪਦਾਰਥਵਾਦ ਦੇ ਇਸ ਪਾਲਿਸੀ 'ਚ ਉਹ ਇੰਨੀਆਂ ਵੱਧ ਗਈਆਂ ਹੋਈਆਂ ਕਿ ਜਿਹੜੀਆਂ ਸਾਂਝੀਆਂ ਮਨੁੱਖਤਾ ਦੀਆਂ ਨੁਕਤੇ ਆ ਉਹਨਾਂ 'ਤੇ ਸਟਰਗਲ ਕਰਨ ਦੇ ਲਈ ਉਹ ਉਹਨੇ ਆ ਹੀ ਨਹੀਂ ਰਹੇ। ਇਹ ਵੀ ਇੱਕ ਸਾਡੇ ਵਿਚਾਰਨ ਦਾ ਮਸਲਾ। ਜਿਸ ਲੈਵਲ 'ਤੇ ਅਕਾਲੀ ਦਲ ਪਹਿਲਾਂ ਸਿੱਖ ਵੱਡੇ ਮੋਰਚੇ ਲਾਉਂਦੇ ਰਹੇ ਆ, ਲੱਖਾਂ ਦੀ ਗਿਣਤੀ 'ਚ ਲਾਉਂਦੇ ਰਹੇ ਆ, ਉਹ ਇਸ ਕਰਕੇ ਲਾਉਂਦੇ ਰਹੇ ਆ ਕਿ ਉਸ ਵਕਤ ਸੁਸਾਇਟੀ ਦੀ ਜਿਹੜੀ ਬਿਰਤੀ ਉਹ ਹੋਰ ਸੀਗੀ, ਹੁਣ ਵੱਡੇ ਲੈਵਲ 'ਤੇ ਸੁਸਾਇਟੀ ਦੀ ਉਹ ਬਿਰਤੀ ਨਹੀਂ ਹੈ। ਤੁਸੀਂ ਉਸੇ ਤਰ੍ਹਾਂ ਦੀ ਸਟ੍ਰੈਟਜੀ ਦੇ ਨਾਲ ਹੁਣ ਦੁਬਾਰਾ ਆਪਣਾ ਇਨਫਲੂਐਂਸ ਕ੍ਰੀਏਟ ਨਹੀਂ ਕਰ ਸਕਦੇ। ਅਤੇ ਤੀਜਾ ਮਸਲਾ ਹੈ ਜਿਹੜਾ, ਜਿਹਨੇ ਹਾਲਾਤ ਬਦਲੇ ਨੇ, ਉਹ ਹੈਗਾ ਸੋਸ਼ਲ ਮੀਡੀਆ ਦਾ ਅਤੇ ਐਜੂਕੇਸ਼ਨ ਦਾ। ਉਹਨੇ ਤੁਹਾਡੀਆਂ ਜਿਹੜੀਆਂ ਸੱਭਿਆਚਾਰਕ ਵੈਲਿਊਜ਼ ਹੈਗੀਆਂ ਉਹ ਬਦਲ ਦਿੱਤੀਆਂ ਨੇ, ਅਤੇ ਜਿਹੜਾ ਸਾਡਾ ਲੋਕਾਂ ਨੂੰ ਮੁਖਾਤਿਬ ਹੋਣ ਦਾ ਮੁਹਾਵਰਾ ਹੈ ਉਹ ਬਿਲਕੁਲ ਪਹਿਲਾਂ ਵਾਲੇ ਲੋਕਾਂ ਦੇ ਹਿਸਾਬ ਦਾ, ਜਿਨ੍ਹਾਂ ਦੀਆਂ ਪਹਿਲਾਂ ਦੀਆਂ ਵੈਲਿਊਜ਼ ਹੋਣੀਆਂ ਸੀਗੀਆਂ। ਅਤੇ ਨਵਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦੀਆਂ ਜਿਹੜੀਆਂ ਕਲਚਰਲ ਵੈਲਿਊਜ਼ ਹੈ ਉਹ ਪਹਿਲੀ ਪੀੜ੍ਹੀਆਂ ਵਾਲੀਆਂ ਹਨ ਨਹੀਂ, ਇਸ ਕਰਕੇ ਅਸੀਂ ਕਨੈਕਟ ਨਹੀਂ ਕਰ ਪਾ ਰਹੇ ਹਾਂ, ਜਿਸ ਕਰਕੇ ਸਾਰਾ ਕੁਛ ਹੋਣ ਦੇ ਬਾਵਜੂਦ ਸਾਡਾ ਇਨਫਲੂਐਂਸ ਨਹੀਂ ਕ੍ਰੀਏਟ ਹੋ ਰਿਹਾ। ਤੋ ਇਹ 5-6 ਚੀਜ਼ਾਂ ਮੇਰੇ ਖਿਆਲ ਜਿੰਨਾ ਚਿਰ ਅਸੀਂ ਨਹੀਂ ਵਿਚਾਰਦੇ ਉਨਾ ਟਾਈਮ, ਹਾਲਾਂਕਿ ਆਪਾਂ ਸਟਰਗਲ ਤੋਂ ਬਾਹਰ ਨਹੀਂ ਹੈਗੇ, ਸਾਰੇ ਸਟਰਗਲ ਕਰ ਰਹੇ, ਉਹਦੇ ਬਾਵਜੂਦ ਜੇ ਅਸੀਂ ਅਸਲ ਗਰਾਊਂਡ ਰਿਐਲਿਟੀ ਅਤੇ ਆਪਣਾ ਸੈਲਫ ਅਨੈਲਿਸਿਸ ਨਹੀਂ ਕਰਾਂਗੇ ਤਾਂ ਕੋਈ ਵੀ ਅਮਲ ਸਹੀ ਰਾਸਤੇ ਜਾਣਾ ਨਹੀਂ ਹੈ। ਅਤੇ ਇੱਕ ਆਖਰੀ ਗੱਲ ਜਿਹੜੀ ਮੈਂ ਕਹਿਣੀ ਹੋਏ ਕਿ ਕਿਸੇ ਵੀ ਸਟਰਗਲ ਦੇ ਲਈ ਜੋ ਜ਼ਰੂਰੀ ਚੀਜ਼ ਹੁੰਦੀ ਹੈ ਉਹ ਆਰਗੇਨਾਈਜੇਸ਼ਨ ਹੈ, ਕਿਉਂਕਿ ਪਾਵਰ ਆਰਗੇਨਾਈਜੇਸ਼ਨ 'ਚੋਂ ਆਉਣੀ, ਜਥੇਬੰਦੀ 'ਚੋਂ ਆਉਣੀ ਹੈ। ਅਤੇ ਜਿਹੜਾ ਸਾਡਾ ਆਰਗੇਨਾਈਜੇਸ਼ਨਲ ਸਟਰਕਚਰ ਹੈ, ਤਰੀਕਾਕਾਰ ਹੈ, ਇਹ ਗੁਰਮਤ ਅਨੁਸਾਰ ਨਹੀਂ ਹੈ, ਇਹ ਪਰਸਨੈਲਿਟੀ ਜਾਂ ਪ੍ਰੈਜੀਡੈਂਟ ਸੈਂਟ੍ਰਿਕ ਹਾਈ ਕਮਾਂਡ ਵਾਲਾ ਹੈ, ਜਿਹੜਾ ਜਿਹਦੇ 'ਚ ਹੈਰਾਰਕੀ ਹੈ। ਸਿੱਖਾਂ ਦੇ ਸਟਰਕਚਰ 'ਚ ਹੈਰਾਰਕੀ ਨਹੀਂ ਹੁੰਦੀ। ਜੇ ਤੁਸੀਂ ਗੁਰੂ ਦੇ ਆਸਰੇ 'ਤੇ ਇਹ ਸਾਰੀ ਸਟਰਗਲ ਲੜਨੀ ਹੈ ਤਾਂ ਨੈਚੁਰਲ ਰੂਪ 'ਚ ਤੁਹਾਨੂੰ ਕਲੈਕਟਿਵ ਲੀਡਰਸ਼ਿਪ ਅਤੇ ਕੰਸੈਂਸਸ ਬਿਲਡਿੰਗ ਵਾਲੇ ਪਾਸੇ ਚੱਲਣਾ ਪੈਣਾ, ਜਿਹੜਾ ਗੁਰਮਤ ਦਾ ਅਸਲ ਰਾਸਤਾ, ਜਿਹ 'ਚ ਹਰਾਰਕੀ ਨਹੀਂ ਹੁੰਦੀ, ਜਿਹ 'ਚ ਬਰਾਬਰਤਾ ਹੈ। ਜੇ ਉਹ ਨਹੀਂ ਕਰੋਗੇ ਤਾਂ ਗੁਰੂ ਦੀ ਬਰਕਤ ਤੁਹਾਡੇ ਨਾਲ ਨਹੀਂ ਹੋਣੀ। ਹੋ ਸਕਦਾ ਕਿ ਤੁਸੀਂ ਆਪਣੀ ਪਰਸਨਲ ਕੈਪੇਬਿਲਟੀ ਦੇ ਨਾਲ ਬਹੁਤ ਕੁਛ ਕਰ ਲਓ, ਬਟ ਜੇ ਆਪਾਂ ਨੂੰ ਇਹ ਹੈ ਕਿ ਆਪਾਂ ਗੁਰੂ ਦੇ ਆਸਰੇ ਦੇ ਨਾਲ ਜਿੱਤਣਾ ਹੈ ਤਾਂ ਫਿਰ ਸਾਨੂੰ ਆਪਣਾ ਜਿਹੜਾ ਦੁਨਿਆਵੀ ਸਟਰਕਚਰ ਹੈ ਔਰਗੇਨਾਈਜ਼ ਹੋਣ ਦਾ, ਉਹਦੇ ਵਿੱਚ ਜੋ ਗੁਰਮਤ ਦੀਆਂ ਬੁਨਿਆਦੀ ਚੀਜ਼ਾਂ ਨੇ, ਜਿਹਦੇ ਵਿੱਚ ਅਹੁਦਾ ਨਹੀਂ ਗੁਣ ਭਰਪੂਰ ਪਰਸਨੈਲਿਟੀ ਪ੍ਰਾਇਮਰੀ ਆ, ਸਟਰਕਚਰ ਸੈਕੰਡਰੀ ਆ। ਅੱਜ ਸਾਡੀ ਸਟਰਕਚਰਸ ਕਰਕੇ ਬਹੁਤੀ ਵਾਰ ਏਕਤਾ ਨਹੀਂ ਬਣਦੀ, ਤਾਂ ਉਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਚਾਹੀਦੀਆਂ, ਕਲੈਕਟਿਵ ਲੀਡਰਸ਼ਿਪ ਚਾਹੀਦੀ ਆ ਅਤੇ ਕੰਸੈਂਸਸ ਬਿਲਡਿੰਗ ਵਾਲੀ ਅਪਰੋਚ ਚਾਹੀਦੀ ਆ, ਤਦ ਸ਼ਾਇਦ ਅਸੀਂ ਲੰਬੇ ਰੂਪ ਦੇ ਲੌਂਗ ਰਨ 'ਚ ਚੱਲ ਸਕਦੇ ਹਾਂ। ਮੇਰੀਆਂ ਤੋਂ ਇੰਨੀਆਂ ਕਿ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਡਰਾਮੇ ਹੀ ਰਚਦੀ ਸੀਗੀ, ਮਟ ਉਹ ਕਰਦੀ ਸੀਗੀ, ਹੁਣ ਵਾਲੀ ਧਿਰ ਬਿਲਕੁਲ ਐਕਸਕਲੂਸਿਵਲੀ ਉਹ ਕਹਿੰਦੀ ਆ ਕਿ ਸਾਡਾ ਇੱਕ ਹੀ ਧਿਰ ਦਾ ਹਿੰਦੂਤਵ ਦਾ ਰਾਜ ਹੈ, ਉਸ ਧਿਰ ਦੇ ਨਾਲ ਤੁਹਾਡੀ ਫਾਈਟ ਹੈ। ਅਤੇ ਦੂਜਾ ਮਸਲਾ ਇੱਕ ਜਿਹੜਾ ਬਹੁਤ ਜ਼ਿਆਦਾ ਅਸਰਦਾਇਕ ਹੋ ਰਿਹਾ ਉਹ ਇਹ ਆ ਕਿ ਜਿਹੜੀਆਂ 91 ਤੋਂ ਬਾਅਦ ਲਿਬਰਲਾਈਜੇਸ਼ਨ ਦੀਆਂ, ਪ੍ਰਾਈਵੇਟਾਈਜੇਸ਼ਨ ਦੀਆਂ ਅਤੇ ਗਲੋਬਲਾਈਜੇਸ਼ਨ ਦੀਆਂ ਪਾਲਿਸੀਜ਼ ਆਈਆਂ, ਉਹਦੇ ਕਰਕੇ ਸਾਡੀ ਸੋਸ਼ਲ ਰਿਐਲਿਟੀ ਬਦਲ ਗਈ ਹੈ। ਲੋਕ ਆਪਣੀਆਂ ਪਰਸਨਲ ਉਮੰਗਾਂ ਜਾਂ ਪਰਸਨਲ ਜਿਹੜੀਆਂ ਲੋੜਾਂ ਆ ਉਹ ਪਦਾਰਥਵਾਦ ਦੇ ਇਸ ਪਾਲਿਸੀ 'ਚ ਉਹ ਇੰਨੀਆਂ ਵੱਧ ਗਈਆਂ ਹੋਈਆਂ ਕਿ ਜਿਹੜੀਆਂ ਸਾਂਝੀਆਂ ਮਨੁੱਖਤਾ ਦੀਆਂ ਨੁਕਤੇ ਆ ਉਹਨਾਂ 'ਤੇ ਸਟਰਗਲ ਕਰਨ ਦੇ ਲਈ ਉਹ ਉਹਨੇ ਆ ਹੀ ਨਹੀਂ ਰਹੇ। ਇਹ ਵੀ ਇੱਕ ਸਾਡੇ ਵਿਚਾਰਨ ਦਾ ਮਸਲਾ। ਜਿਸ ਲੈਵਲ 'ਤੇ ਅਕਾਲੀ ਦਲ ਪਹਿਲਾਂ ਸਿੱਖ ਵੱਡੇ ਮੋਰਚੇ ਲਾਉਂਦੇ ਰਹੇ ਆ, ਲੱਖਾਂ ਦੀ ਗਿਣਤੀ 'ਚ ਲਾਉਂਦੇ ਰਹੇ ਆ, ਉਹ ਇਸ ਕਰਕੇ ਲਾਉਂਦੇ ਰਹੇ ਆ ਕਿ ਉਸ ਵਕਤ ਸੁਸਾਇਟੀ ਦੀ ਜਿਹੜੀ ਬਿਰਤੀ ਉਹ ਹੋਰ ਸੀਗੀ, ਹੁਣ ਵੱਡੇ ਲੈਵਲ 'ਤੇ ਸੁਸਾਇਟੀ ਦੀ ਉਹ ਬਿਰਤੀ ਨਹੀਂ ਹੈ। ਤੁਸੀਂ ਉਸੇ ਤਰ੍ਹਾਂ ਦੀ ਸਟ੍ਰੈਟਜੀ ਦੇ ਨਾਲ ਹੁਣ ਦੁਬਾਰਾ ਆਪਣਾ ਇਨਫਲੂਐਂਸ ਕ੍ਰੀਏਟ ਨਹੀਂ ਕਰ ਸਕਦੇ। ਅਤੇ ਤੀਜਾ ਮਸਲਾ ਹੈ ਜਿਹੜਾ, ਜਿਹਨੇ ਹਾਲਾਤ ਬਦਲੇ ਨੇ, ਉਹ ਹੈਗਾ ਸੋਸ਼ਲ ਮੀਡੀਆ ਦਾ ਅਤੇ ਐਜੂਕੇਸ਼ਨ ਦਾ। ਉਹਨੇ ਤੁਹਾਡੀਆਂ ਜਿਹੜੀਆਂ ਸੱਭਿਆਚਾਰਕ ਵੈਲਿਊਜ਼ ਹੈਗੀਆਂ ਉਹ ਬਦਲ ਦਿੱਤੀਆਂ ਨੇ। ਅਤੇ ਜਿਹੜਾ ਸਾਡਾ ਲੋਕਾਂ ਨੂੰ ਮੁਖਾਤਿਬ ਹੋਣ ਦਾ ਮੁਹਾਵਰਾ ਹੈ ਉਹ ਬਿਲਕੁਲ ਪਹਿਲਾਂ ਵਾਲੇ ਲੋਕਾਂ ਦੇ ਹਿਸਾਬ ਦਾ, ਜਿਨ੍ਹਾਂ ਦੀਆਂ ਪਹਿਲਾਂ ਦੀਆਂ ਵੈਲਿਊਜ਼ ਹੋਣੀਆਂ ਸੀਗੀਆਂ। ਅਤੇ ਨਵਾਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦੀਆਂ ਜਿਹੜੀਆਂ ਕਲਚਰਲ ਵੈਲਿਊਜ਼ ਹੈ ਉਹ ਪਹਿਲੀ ਪੀੜ੍ਹੀਆਂ ਵਾਲੀਆਂ ਹਨ ਨਹੀਂ, ਇਸ ਕਰਕੇ ਅਸੀਂ ਕਨੈਕਟ ਨਹੀਂ ਕਰ ਪਾ ਰਹੇ ਹਾਂ, ਜਿਸ ਕਰਕੇ ਸਾਰਾ ਕੁਛ ਹੋਣ ਦੇ ਬਾਵਜੂਦ ਸਾਡਾ ਇਨਫਲੂਐਂਸ ਨਹੀਂ ਕ੍ਰੀਏਟ ਹੋ ਰਿਹਾ। ਤੋ ਇਹ ਪੰਜੇ ਛੇ ਚੀਜ਼ਾਂ ਮੇਰੇ ਖਿਆਲ ਜਿੰਨਾ ਚਿਰ ਅਸੀਂ ਨਹੀਂ ਵਿਚਾਰਦੇ ਉਨਾ ਟਾਈਮ, ਹਾਲਾਂਕਿ ਆਪਾਂ ਸਟਰਗਲ ਤੋਂ ਬਾਹਰ ਨਹੀਂ ਹੈਗੇ, ਸਾਰੇ ਸਟਰਗਲ ਕਰ ਰਹੇ, ਉਹਦੇ ਬਾਵਜੂਦ ਜੇ ਅਸੀਂ ਅਸਲ ਗਰਾਊਂਡ ਰਿਐਲਿਟੀ ਅਤੇ ਆਪਣਾ ਸੈਲਫ ਅਨੈਲਿਸਿਸ ਨਹੀਂ ਕਰਾਂਗੇ ਤੋ ਕੋਈ ਵੀ ਅਮਲ ਸਹੀ ਰਾਸਤੇ ਜਾਣਾ ਨਹੀਂ ਹੈ। ਅਤੇ ਇੱਕ ਆਖਰੀ ਗੱਲ ਜਿਹੜੀ ਮੈਂ ਕਹਿਣੀ ਹੋਈ ਹੈ ਕਿ ਕਿਸੇ ਵੀ ਸਟਰਗਲ ਦੇ ਲਈ ਜੋ ਜ਼ਰੂਰੀ ਚੀਜ਼ ਹੁੰਦੀ ਹੈ ਉਹ ਆਰਗੇਨਾਈਜੇਸ਼ਨ ਹੈ, ਕਿਉਂਕਿ ਪਾਵਰ ਆਰਗੇਨਾਈਜੇਸ਼ਨ 'ਚੋਂ ਆਉਣੀ, ਜਥੇਬੰਦੀ 'ਚੋਂ ਆਉਣੀ ਹੈ। ਅਤੇ ਜਿਹੜਾ ਸਾਡਾ ਆਰਗੇਨਾਈਜੇਸ਼ਨਲ ਸਟਰਕਚਰ ਹੈ, ਤਰੀਕਾਕਾਰ ਹੈ, ਇਹ ਗੁਰਮਤ ਅਨੁਸਾਰ ਨਹੀਂ ਹੈ, ਇਹ ਪਰਸਨੈਲਿਟੀ ਜਾਂ ਪ੍ਰੈਜੀਡੈਂਟ ਸੈਂਟ੍ਰਿਕ ਹਾਈ ਕਮਾਂਡ ਵਾਲਾ ਹੈ, ਜਿਹੜਾ ਜਿਹਦੇ 'ਚ ਹੈਰਾਰਕੀ ਹੈ। ਸਿੱਖਾਂ ਦੇ ਸਟਰਕਚਰ 'ਚ ਹੈਰਾਰਕੀ ਨਹੀਂ ਹੁੰਦੀ। ਜੇ ਤੁਸੀਂ ਗੁਰੂ ਦੇ ਆਸਰੇ 'ਤੇ ਇਹ ਸਾਰੀ ਸਟਰਗਲ ਲੜਨੀ ਹੈ ਤਾਂ ਨੈਚੁਰਲ ਰੂਪ 'ਚ ਤੁਹਾਨੂੰ ਕਲੈਕਟਿਵ ਲੀਡਰਸ਼ਿਪ ਅਤੇ ਕੰਸੈਂਸਸ ਬਿਲਡਿੰਗ ਵਾਲੇ ਪਾਸੇ ਚੱਲਣਾ ਪੈਣਾ, ਜਿਹੜਾ ਗੁਰਮਤ ਦਾ ਅਸਲ ਰਾਸਤਾ, ਜਿਹ 'ਚ ਹੈਰਾਰਕੀ ਨਹੀਂ ਹੁੰਦੀ, ਜਿਹ 'ਚ ਬਰਾਬਰਤਾ। ਜੇ ਉਹ ਨਹੀਂ ਕਰੋਗੇ ਤਾਂ ਗੁਰੂ ਦੀ ਬਰਕਤ ਤੁਹਾਡੇ ਨਾਲ ਨਹੀਂ ਹੋਣੀ। ਹੋ ਸਕਦਾ ਕਿ ਤੁਸੀਂ ਆਪਣੀ ਪਰਸਨਲ ਕੈਪੇਬਿਲਿਟੀ ਦੇ ਨਾਲ ਬਹੁਤ ਕੁਛ ਕਰ ਲਓ, ਬਟ ਜੇ ਆਪਾਂ ਨੂੰ ਇਹ ਹੈ ਕਿ ਆਪਾਂ ਗੁਰੂ ਦੇ ਆਸਰੇ ਦੇ ਨਾਲ ਜਿੱਤਣਾ ਤਾਂ ਫਿਰ ਸਾਨੂੰ ਆਪਣਾ ਜਿਹੜਾ ਦੁਨਿਆਵੀ ਸਟਰਕਚਰ ਹੈ ਔਰਗੇਨਾਈਜ਼ ਹੋਣ ਦਾ, ਉਹਦੇ ਵਿੱਚ ਜੋ ਗੁਰਮਤ ਦੀਆਂ ਬੁਨਿਆਦੀ ਚੀਜ਼ਾਂ ਨੇ, ਜਿਹਦੇ ਵਿੱਚ ਅਹੁਦਾ ਨਹੀਂ ਗੁਣ ਭਰਪੂਰ ਪਰਸਨੈਲਿਟੀ ਪ੍ਰਾਇਮਰੀ ਆ, ਸਟਰਕਚਰ ਸੈਕੰਡਰੀ ਆ। ਅੱਜ ਸਾਡੀ ਸਟਰਕਚਰਸ ਕਰਕੇ ਬਹੁਤੀ ਵਾਰ ਏਕਤਾ ਨਹੀਂ ਬਣਦੀ, ਤਾਂ ਉਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਚਾਹੀਦੀਆਂ, ਕਲੈਕਟਿਵ ਲੀਡਰਸ਼ਿਪ ਚਾਹੀਦੀ ਆ ਅਤੇ ਕੰਸੈਂਸਸ ਬਿਲਡਿੰਗ ਵਾਲੀ ਅਪਰੋਚ ਚਾਹੀਦੀ ਆ, ਤਦ ਸ਼ਾਇਦ ਅਸੀਂ ਲੰਬੇ ਰੂਪ ਦੇ ਲੌਂਗ ਰਨ 'ਚ ਚੱਲ ਸਕਦੇ ਹਾਂ। ਮੇਰੀਆਂ ਤੋਂ ਇੰਨੀਆਂ ਕੀ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।